ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਜੁਗ ਜੁਗ ਹਰ ਇੱਕ ਜੁਗ ਵਿੱਚ ਉਪਾਇਆ ਪੈਦਾ ਕਰਦਾ ਆ ਰਿਹਾ ਹੈ ਪੈਜ ਇੱਜ਼ਤ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਪਰਮਾਤਮਾ ਹਰ ਇੱਕ ਜੁਗ ਵਿੱਚ ਭਗਤ ਪੈਦਾ ਕਰਦਾ ਆਇਆ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਜਦੋਂ ਵੀ ਕਿਸੇ ਭਗਤ 'ਤੇ ਕੋਈ ਭੀੜ ਆ ਬਣੀ ਪਰਮਾਤਮਾ ਨੇ ਉਸ ਔਖੇ ਸਮੇਂ ਭਗਤ ਦੀ ਇੱਜ਼ਤ ਆਪ ਰੱਖੀ ਹੋਵੇ ਕੋਈ ਪ੍ਰਭੂ ਦਾ ਅਨਿਨ ਸੇਵਕ ਪੂਰਨ ਭਰੋਸੇ ਵਾਲਾ ਕੋਈ ਸੰਕਟ ਖੜਾ ਹੋ ਜਾਏ ਐਸੇ ਸੇਵਕ ਲਈ ਫਿਰ ਪਰਮਾਤਮਾ ਕਿਸੇ ਦੂਸਰੇ ਤੀਸਰੇ ਨੂੰ ਸੇਵਕ ਦੀ ਸਹਾਇਤਾ ਲਈ ਨਹੀਂ ਭੇਜਦਾ ਫਿਰ ਤਾਂ ਉਹ ਆਪ ਹੀ ਛਾਲ ਮਾਰ ਕੇ ਪਹੁੰਚਦਾ ਹੈ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਦੀਆਂ ਅਗਲੀਆਂ ਤੁਕਾਂ ਵਿੱਚ ਉਦਾਹਰਣਾਂ ਦਿੰਦੇ ਹਨ ਕਿ ਕਿਵੇਂ ਪਰਮਾਤਮਾ ਸਮੇਂ ਸਮੇਂ 'ਤੇ ਭਗਤ ਜਨਾਂ ਦੀ ਲਾਜ ਰੱਖਦਾ ਰਿਹਾ ਹੈ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੁਸ਼ਟ ਰਾਜਾ ਹਰਨਾਖਸ਼ ਆਪਣੇ ਹੀ ਭਗਤ ਪੁੱਤਰ ਪ੍ਰਹਿਲਾਦ ਦਾ ਵੈਰੀ ਹੋ ਗਿਆ ਸੀ ਹੰਕਾਰ ਵਸ ਹੋ ਕੇ ਪੁੱਤਰ ਤੋਂ ਪਰਮੇਸ਼ਰ ਦੀ ਬਜਾਏ ਆਪਣਾ ਨਾਮ ਜਪਾਉਣਾ ਚਾਹੁੰਦਾ ਸੀ ਪ੍ਰਹਿਲਾਦ ਜਿਸ ਨੂੰ ਪੂਰਨ ਭਰੋਸਾ ਸੀ ਮਾਲਕ ਪ੍ਰਭੂ 'ਤੇ ਰਾਮ ਨਾਮ ਦਾ ਜਪ ਛੱਡਣਾ ਨਹੀਂ ਸੀ ਚਾਹੁੰਦਾ ਕਿਵੇਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਤਸੀਹੇ ਦਿੱਤੇ ਅਤੇ ਕਿਵੇਂ ਪ੍ਰਹਿਲਾਦ ਨੂੰ ਤਪਦੇ ਥੰਮ ਨਾਲ ਜੱਫੀ ਪਾਉਣ ਲਈ ਮਜਬੂਰ ਕੀਤਾ ਇਹ ਸਭ ਆਪ ਜੀ ਅਨੇਕਾਂ ਵਾਰ ਸੁਣਦੇ ਆਏ ਹੋ ਸਾਰੀ ਸਾਖੀ ਮੈਂ ਨਹੀਂ ਦੁਹਰਾਉਂਦਾ ਸਿਰਫ ਇੰਨਾ ਕੁ ਜਾਣ ਲੈਣਾ ਕਾਫੀ ਹੈ ਕਿ ਉਸ ਸੰਕਟ ਦੇ ਸਮੇਂ ਮਹਾਨ ਸ਼ਕਤੀ ਨਰਸਿੰਘ ਰੂਪ ਵਿੱਚ ਪ੍ਰਗਟ ਹੋਈ ਜਿਸ ਨੇ ਹਰਨਾਖਸ਼ ਨੂੰ ਮਾਰ ਮੁਕਾਇਆ ਅਤੇ ਪ੍ਰਹਿਲਾਦ ਨੂੰ ਬਚਾ ਲਿਆ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੁਸ਼ਟ ਜ਼ਾਲਮ ਚੰਦਰਾ ਪ੍ਰਹਿਲਾਦ ਦੇ ਜ਼ਾਲਮ ਚੰਦਰੇ ਪਿਤਾ ਹਰਨਾਖਸ਼ ਨੂੰ ਪਰਮਾਤਮਾ ਨੇ ਆਖਰ ਜਾਨੋਂ ਮਾਰ ਮੁਕਾਇਆ ਅਤੇ ਆਪਣੇ ਭਗਤ ਪ੍ਰਹਿਲਾਦ ਨੂੰ ਤਸੀਹਾਂ ਤੋਂ ਸਹੀ ਸਲਾਮਤ ਬਚਾ ਲਿਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਸ ਦਾ ਜ਼ਿਕਰ ਹੈ ਵਾਰ 10ਵੀਂ ਪੌੜੀ 2 ਘਰ ਹਰਨਾਖਸ਼ ਦੈਂਤ ਦੇ ਕੱਲਰ ਕੰਵਲ ਭਗਤ ਪ੍ਰਹਿਲਾਦ ਪੜ੍ਹਨ ਪਠਾਇਆ 64 ਸਾਲ ਪਾਂਦੇ ਚਿੱਤ ਹੋਆ ਅਹਿਲਾਦ ਸਿਮਰੇ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ਭਗਤੀ ਕਰਨ ਸਭ ਚਾਟੜੈ ਪਾਂਦੇ ਹੋਏ ਰਿਹਾ ਵਿਸਮਾਦ ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਵਾਦ ਜਲ ਅਗਨੀ ਵਿੱਚ ਕੱਤਿਆ ਜਲੈ ਨ ਡੁੱਬੈ ਗੁਰਪ੍ਰਸਾਦ ਕੱਢ ਖੜਗ ਸਦ ਪੁੱਛਿਆ ਕੌਣ ਸੁਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜੀਅਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਬੇਮੁਖਾਂ ਨੂੰ ਪਰਮਾਤਮਾ ਪਛਾੜ ਕੇ ਗਿਰਾ ਕੇ ਸੰਤਾਂ ਭਗਤਾਂ ਦੀ ਸਹਾਇਤਾ ਕਰਦਾ ਹੈ ਅਤੇ ਇਹ ਪਰਮਾਤਮਾ ਦਾ ਜੁਗਾਂ ਜੁਗਾਂਤਰਾਂ ਤੋਂ ਹੀ ਐਸਾ ਸੁਭਾਅ ਤੁਰਿਆ ਆ ਰਿਹਾ ਹੈ ਬਸੰਤ ਰਾਗ ਵਿੱਚ ਭਗਤ ਕਬੀਰ ਜੀ ਦਾ ਵੀ ਇਸ ਪ੍ਰਸੰਗ ਪਰ ਥਾਂ ਇੱਕ ਸ਼ਬਦ 1194 ਪੰਨੇ 'ਤੇ ਹੈ ਆਖਦੇ ਨੇ ਕਬੀਰ ਜੀ ਪ੍ਰਹਿਲਾਦ ਪਠਾਏ ਪੜ੍ਹਨ ਛਾਲ ਸੰਗ ਸਖਾ ਬਹੁ ਲੀਏ ਬਾਲ ਮੁੱਕ ਕਹਾਂ ਪੜਾਵਸ ਆਲ ਜਾਲ ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ ਨਹੀਂ ਛੋੜੂ ਰੇ ਬਾਬਾ ਰਾਮ ਨਾਮ ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ ਸੰਡੈ ਮਰਕੈ ਕਹਿਓ ਜਾਏ ਪ੍ਰਹਿਲਾਦ ਬੁਲਾਏ ਬੇਗਤਾਏ तू राम कहन की छोड़ बाण, तुझ तुरत छुड़ाऊं मेरो कहो मान। वो को कहां सतावो बार बार, प्रभ जल थल गिर किए पहार, एक राम न छोड़ू गुरहगार, मोको काल जार पावे मार डार। काड खड़ग को प्योरी साए, तुझ राखन हारो मोहे बताए, प्रभ थमते निकसे कै बिस्थार, हर नाखश छेद्यो नख बिदार। ओए परम पुरख देवाद देव, भक्ति हेत नरसिंह पेव, कह कबीर को लखे ना पार, प्रहलाद उधार है अनिक बार। अगलियां तुकां विच पातशाह एक होर उदाहरण देंदे हन। अंकारियां निंदकां पिठ दे, नाम देव मुख लाया। मुख लाया अपने मूह लाया, आदर देता इज्जत बख्शी। परमात्मा भगतां नूं ओवें सहाई हो आउंदा है, जिमें के अहंकारियां निंदकां पिठ दे, नाम देव मुख लाया। मंदर विच्चों धक्के देण वाले निंदकां अते जात अहंकारियां नूं परमात्मा ने पिठ दे के अपने भगत नामदेव नूं दर्शन दिता। पन्ना 1164 ते भगत नामदेव जी का अपना उचारिया शब्द है इस संबंधी। हस्त खेलत तेरे देहरे आया, भगती करत नामा पकड़ उठाया। हीनड़ी जात मेरी जादम राया, हीनड़ी जात नीवी जात। जादम दा अर्थ है कृष्ण, इथे भाव है प्रभु। हस्त खेलत तेरे देहरे आया, भगती करत नामा पकड़ उठाया। हीनड़ी जात मेरी जादम राया, छीपे के जन्म काहे को आया। रहाओ लै कमली चल्यो पलटाए, देहरे पाछे बैठा जाए। ज्यों ज्यों नामा हर गुण उचरै, भगत जना को देरा फिरै। भाई गुरदास जी भी इसे घटना दा यों जिक्र करदे हन। वार 24 पौड़ी 4। नामा चींबा आखिए, गुरमुखी पाए भगती लिवलाई। खत्री ब्राह्मण देवरै, उत्तम जात करन वड्याई। नामा पकड़ उठा लिया, बह पछवाड़े हर गुण गाई। भगत पुछला खाएंदा, फेर देवरा पैज रखाई। दरगह मान निमाणिया, साध संगत शरणाई। उत्तम पदवी नीच जात, चारे वर्ण पए पगाई। पग पैरी उत्तम पदवी नीच जात, चारे वर्ण पए पगयाई। ज्यों निवाण नीर चल जाई, जन नानक ऐसा हर सेव्या, अंत लय छडाया। सेव्या जपया सिमरिया, छडाया बचाया। जन नानक ऐसा हर सेव्या, अंत लय छडाया। हे दास नानक, जेड़ा भी मनुख एहो जही समर्था वाले प्रभु दी सेवा भगती करदा है, परमात्मा उसनू दुष्टां दोखियां तो बचाई रखदा है। श्लोक महला पहला। आपे पांडे साजियन, आपे पूरन दे, इकनी दुध समाई है, एक चुल्ले रहन चढ़े। एक निहाली पैसवन, एक ऊपर रहन खड़े। तिना सवारे नानका, जिनको नदर करे। आपे पांडे साजियन, आपे पूरन दे। पांडा बर्तन, शरीर बर्तन, शरीर रूपी पांडा। पूरन दे, पूरनता देवेगा, पूरनता बख्शेगा। पांडा पर के परवान होण जोग कर देवेगा। इसे शरीर पांडे विच ऐसे ऐसे गुण पा देवेगा, जिस करके ए शरीर पांडा आत्मा दी परवानगी लई सहाय हो जाएगा। आपे पांडे साजियन, आपे पूरण दे। आप ही प्रभु ने शरीर रूपी पांडे रचे हन, अते आप ही कदे इना शरीर पांड्या नू पूरनता बख्शेगा। आप ही कदे मेहरवान हो के शरीर पांडे नू गुणा करके इस प्रकार भर देवेगा कि शरीर पांडे विच वसदे मेहमान दा पार उतारा हो जाए। इसे तुका राही ਪਾਤਸ਼ਾਹ ਇਹ ਵੀ ਸਾਨੂੰ ਸਮਝਾ ਰਹੇ ਹਨ ਕਿ ਪੂਰਨਤਾ ਜਾਂ ਦਰ ਤੇ ਪ੍ਰਵਾਨਗੀ ਸਰੀਰ ਦੀਆਂ ਪ੍ਰਵਿਰਤ ਹਾਲਤਾਂ ਤੋਂ ਪ੍ਰੈਜੈਂਟ ਐਗਜ਼ਿਸਟਿੰਗ ਕੰਡੀਸ਼ਨਸ ਤੋਂ ਮੰਨੀ ਨਹੀਂ ਜਾ ਸਕਦੀ। ਇਸ ਗੱਲ ਨੂੰ ਤੁਸੀਂ ਜ਼ਰਾ ਸਮਝੋ, ਭਾਵ ਇਹ ਹੈ ਕਿ ਇਸ ਵੇਲੇ ਦੀਆਂ ਸਰੀਰਕ ਸੁੱਖ ਆਰਾਮ ਜਾਂ ਦੁੱਖ ਦੀਆਂ ਵੱਖ ਵੱਖ ਅਵਸਥਾਵਾਂ ਜਿਨ੍ਹਾਂ ਵਿੱਚੋਂ ਦੀ ਸਰੀਰ ਹੁਣ ਗੁਜ਼ਰ ਰਿਹਾ ਹੈ, ਉਹਨਾਂ ਤੋਂ ਨਿਰਣਾ ਨਹੀਂ ਹੋ ਸਕਦਾ ਕਿ ਕਿਹੜੇ ਜੀਵ ਪ੍ਰਵਾਨ ਹਨ ਅਤੇ ਕਿਹੜੇ ਨਹੀਂ। ਪ੍ਰਵਾਨ ਤਾਂ ਉਹ ਹੋਣਗੇ ਜਿਨ੍ਹਾਂ ਨੂੰ ਇੱਕ ਦਿਨ ਆਪਣੀ ਮਿਹਰ ਦਾ ਸਦਕਾ ਪ੍ਰਭੂ ਪੂਰਨਤਾ ਬਖਸ਼ੇਗਾ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਨਿਹਾਲੀ ਮੰਜੇ ਤੇ ਹੇਠਾਂ ਦਾ ਵਿਛਾਉਣਾ, ਰੂਹਦਾਰ ਹੇਠਾਂ ਦੀ ਤੁਲਾਈ ਜੋ ਗਦੇਲੇ ਦਾ ਕੰਮ ਦਿੰਦੀ ਹੈ। ਪੁਰਾਤਨ ਪੰਜਾਬੀ ਵਿੱਚ ਉੱਤੇ ਦੇ ਕੱਪੜੇ ਨੂੰ ਲੇਫ ਅਤੇ ਥੱਲੇ ਦੀ ਵਿਛਾਈ ਨੂੰ ਨਿਹਾਲੀ ਆਖਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਇਹ ਲਫ਼ਜ਼ ਬਾਣੀ ਵਿੱਚ ਮਾਰੂ ਕਾਫੀ ਮਹਿਲਾ ਪਹਿਲਾ ਪੰਨਾ 1015 ਤੇ ਵੀ ਵਰਤੇ ਹਨ। ਲੇਫ ਨਿਹਾਲੀ ਪਟਕੀ ਕਾਪੜ ਅੰਗ ਬਣਾਏ, ਪਿਰ ਮੁੱਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਹਾਏ। ਪਟ ਰੇਸ਼ਮ, ਅੰਗ ਸਰੀਰ, ਮੁੱਤੀ ਠੱਗੀ ਵਿਛੜੀ, ਡੋਹਾਗਣੀ ਦੁਹਾਗਣ ਜੀਵ ਔਰਤ, ਰਹਿਣ ਵਿਹਾਏ ਜ਼ਿੰਦਗੀ ਰੂਪ ਰਾਤ ਗੁਜ਼ਰਦੀ ਹੈ। ਲੇਫ ਨਿਹਾਲੀ ਪਟ ਕੀ ਕਾਪੜੇ ਅੰਗ ਬਣਾਏ, ਫਿਰ ਮੁੱਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਹਾਏ। ਬੇਸ਼ੱਕ ਕੋਈ ਰੇਸ਼ਮ ਦੀ ਰਜ਼ਾਈ ਅਤੇ ਤੁਲਾਈ ਦਾ ਸੁੱਖ ਮਾਣ ਰਿਹਾ ਹੋਵੇ, ਬੇਸ਼ੱਕ ਸੋਹਣੇ ਰੇਸ਼ਮੀ ਕੱਪੜੇ ਪਾਉਣ ਦਾ ਵੀ ਸਬੱਬ ਬਣਿਆ ਹੋਵੇ, ਪਰ ਇਹਨਾਂ ਸਰੀਰਕ ਸੁੱਖਾਂ ਦੇ ਬਾਵਜੂਦ ਜੇਕਰ ਪ੍ਰਭੂ ਪ੍ਰੀਤਮ ਤੋਂ ਦੂਰੀ ਹੈ ਤਾਂ ਮੰਨ ਲਓ ਕਿ ਜੀਵਨ ਰੂਪੀ ਰਾਤ ਤਾਂ ਦੁੱਖਾਂ ਵਿੱਚ ਹੀ ਗੁਜ਼ਰ ਰਹੀ ਹੈ। ਭਾਵ ਸਰੀਰਕ ਸੁੱਖ ਭਾਵੇਂ ਹੋਣ, ਜ਼ਰੂਰੀ ਨਹੀਂ ਕਿ ਆਤਮਾ ਵੀ ਸੁਖੀ ਹੈ। ਤੋ ਆਓ ਮੁੜੀਏ ਸ਼ਲੋਕ ਦੀ ਤੁਕ ਵੱਲ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਇੱਕ ਤੁਲਾਈਆਂ ਉੱਤੇ ਲੇਟ ਬੇਫਿਕਰ ਹੋ ਕੇ ਸੌਂਦੇ ਹਨ, ਅਤੇ ਇੱਕ ਐਸੇ ਵੀ ਹਨ ਜੋ ਇਹਨਾਂ ਆਰਾਮ ਨਾਲ ਸੁੱਤਿਆਂ ਦੇ ਪਲੰਗਾਂ ਤੇ ਪਹਿਰਾ ਦਿੰਦੇ ਹਨ। ਸਾਰੀ ਰਾਤ ਉਹਨਾਂ ਦੀ ਸੇਵਾ ਵਾਸਤੇ ਹਜ਼ੂਰੀ ਵਿੱਚ ਖਲੋਤੇ ਰਹਿੰਦੇ ਹਨ। ਤਿਨ੍ਹਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਇਹਨਾਂ ਜ਼ਾਹਰਾ ਸੁਖੀਆਂ ਦੁਖੀਆਂ ਵਿੱਚੋਂ ਹੇ ਨਾਨਕ, ਪ੍ਰਭੂ ਉਹਨਾਂ ਨੂੰ ਸਵਾਰੇਗਾ, ਉਹਨਾਂ ਨੂੰ ਪੂਰਨ ਕਰੇਗਾ, ਉਹਨਾਂ ਨੂੰ ਭਰੇਗਾ ਜਿਨ੍ਹਾਂ ਉੱਤੇ ਉਹ ਮਿਹਰ ਦੀ ਨਜ਼ਰ ਕਰੇਗਾ। ਪ੍ਰਵਾਨ ਤਾਂ ਭਾਈ ਸਿਰਫ ਉਹ ਹੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਸੰਵਾਰਦਾ ਹੈ। ਮਿਹਰ ਪਾ ਲੈਣ ਵਾਲਿਆਂ ਨੂੰ ਹੀ ਪੂਰਨਤਾ ਨੂੰ ਉਪੜੇ ਸਮਝੋ। ਗੁਰੂ ਪਿਆਰਿਓ, ਇਸ ਸ਼ਲੋਕ ਦਾ ਭਾਵ ਠੀਕ ਠੀਕ ਸਮਝ ਲੈਣਾ ਬੜਾ ਜ਼ਰੂਰੀ ਹੈ। ਤੋ ਆਓ ਇੱਕ ਵਾਰੀ ਫਿਰ ਯਤਨ ਕਰਾਂ। ਗੁਰੂ ਨਾਨਕ ਪਾਤਸ਼ਾਹ ਇਸ ਸ਼ਲੋਕ ਦੁਆਰਾ ਸਾਨੂੰ ਸਿੱਖਿਆ ਦਿੰਦੇ ਹਨ ਕਿ ਸਿਰਜਣਹਾਰ ਮਾਲਕ ਪ੍ਰਭੂ ਹੀ ਸਰੀਰ ਰੂਪੀ ਭਾਂਡੇ ਨੂੰ ਭਰ ਕੇ ਪੂਰਨਤਾ ਬਖਸ਼ਣ ਯੋਗ ਹੈ। ਇਹ ਗੁਣਾਂ ਰੂਪੀ ਪੂਰਨਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ 'ਤੇ ਪ੍ਰਭੂ ਦੀ ਆਪਣੀ ਮਿਹਰ ਹੋਵੇ। ਜਿਸ ਨੂੰ ਪੂਰਨਤਾ ਬਖਸ਼ਦਾ ਹੈ ਉਹ ਮਾਲਕ ਪ੍ਰਭੂ ਦੇ ਦਰ 'ਤੇ ਕਬੂਲ ਹੋ ਜਾਂਦਾ ਹੈ, ਉਹ ਪਰਮ ਮੁਕਤੀ ਪਾ ਲੈਂਦਾ ਹੈ। ਜ਼ਿੰਦਗੀ ਵਿੱਚ ਦੁੱਖ ਸੁੱਖ ਆਪਣੀ ਕਮਾਈ ਦਾ ਫਲ ਹੈ। ਵੇਖੀਦਾ ਹੈ ਸੰਸਾਰ ਵਿੱਚ ਕਈ ਬੜੇ ਸੁਖੀ ਜਾਪਦੇ ਹਨ, ਧਨ ਦੌਲਤ ਕਰਕੇ, ਮਾਲ ਮਿਲਕਤ ਕਰਕੇ, ਪਰਿਵਾਰ ਕਰਕੇ, ਸਰੀਰਕ ਤੰਦਰੁਸਤੀ ਕਰਕੇ। ਐਸੇ ਸਾਰੇ ਇੰਜ ਹਨ ਜਿਵੇਂ ਦੁੱਧ ਦੇ ਭਾਂਡੇ। ਅਤੇ ਭਾਈ ਕਈ ਐਸੇ ਵੀ ਹਨ ਜੋ ਹਰ ਤਰ੍ਹਾਂ ਦੁੱਖ ਹੀ ਦੁੱਖ ਸਹਾਰਦੇ ਰਹਿੰਦੇ ਹਨ। ਉਹ ਇੰਜ ਹਨ ਜਿਵੇਂ ਅੱਗ 'ਤੇ ਰੱਖੇ ਤਪਦੇ ਭਾਂਡੇ। ਨਿਰਸੰਦੇਹ ਜੀਵਨ ਵਿੱਚ ਇਹ ਸੁੱਖ ਜਾਂ ਦੁੱਖ ਦੀ ਹਾਲਤ ਮਨੁੱਖ ਦੇ ਆਪਣੇ ਕਰਮਾਂ ਦਾ ਫਲ ਹੈ। ਅਤੇ ਜ਼ਿੰਦਗੀ ਵਿੱਚ ਜੇਕਰ ਸੁੱਖ ਔਰ ਸੌਖ ਪਾ ਲਿਆ ਹੈ ਤਾਂ ਮਤ ਸਮਝ ਲੈਣਾ ਕਿ ਇਹ ਤਾਂ ਪੂਰਨਤਾ ਦੀ ਨਿਸ਼ਾਨੀ ਹੈ। ਮਤ ਖਿਆਲ ਕਰਨਾ ਕਿ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਣ ਦੀ ਇੰਡੀਕੇਸ਼ਨ ਹੈ। ਸੰਸਾਰਕ ਖੁਸ਼ਹਾਲੀ ਦਾ ਆਤਮਕ ਪੂਰਨਤਾ ਨਾਲ ਦੂਰ ਦਾ ਵੀ ਸੰਬੰਧ ਨਹੀਂ। ਅਤੇ ਜੇਕਰ ਬੰਦਗੀ ਕਰਦਿਆਂ ਵੀ ਜੀਵਨ ਬੇੜਾ ਦੁੱਖਾਂ ਦੀ ਘੁੰਮਣ ਘੇਰੀ ਵਿੱਚ ਹੈ ਤਾਂ ਦਿਲ ਨਾ ਢਾ ਬੈਠਣਾ ਕਿ ਪੂਰਨਤਾ ਅਸੰਭਵ ਹੈ। ਜੋ ਦੁੱਖ ਭੋਗੇ ਜਾ ਰਹੇ ਨੇ ਉਹ ਪਿਛਲੇ ਕਰਮਾਂ ਦਾ ਲੇਖਾ ਹੈ, ਪਰ ਹੁਣ ਦੀ ਕੀਤੀ ਬੰਦਗੀ ਜੇਕਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਹੈ ਤਦ ਫਿਰ ਪੂਰਨਤਾ ਦੀ ਬਖਸ਼ਿਸ਼ ਅਸੰਭਵ ਨਹੀਂ। ਮਨੁੱਖ ਪੂਰਨਤਾ ਭਾਈ ਮਾਲਕ ਦੀ ਕਿਰਪਾ ਦੁਆਰਾ ਹੀ ਹੁੰਦਾ ਹੈ, ਉਸ ਦੀ ਕਿਰਪਾ ਦੁਆਰਾ ਹੀ ਦਰ ਤੇ ਕਬੂਲ ਪਈਦਾ ਹੈ।